कर्ता पुरुष निर्भो निर्वैर अकाल मूर्त अजूनी सैभं गुरु प्रसाद सर्वशील ममंगशीलम सर्व पावने मम पावनम सर्व कर्तव्ये मम कर्ता नानक लेख छे पुनाल पिय दे सन्मानियो गुरु रूप साध संग जीओ फतेह प्रवान करने खालसा वाहिगुरु जी की फतेह। गुरु अर्जन देव जी महाराज के उचारे एक वाक दियां दो पंक्तियां तो ही मैं अज दे साके उन्हां दी कुछ जीवन झांकी तुझ बुद्धि अनुसार आप जी दे सामने रखने की कोशिश करांगा। शब्द ए गुरु अर्जन देव जी महाराज का पर्शियन दे चे फारसी दे चे खाक नूर करदन आलम दुनियाए आसमान जिमी दरख्त आप पैदाए खुदाए बंदे चशम दीदन फनाए। धन गुरु अर्जन देव जी महाराज का ए वाक फारसी दे जो गुरु ग्रंथ साहिब जी महाराज दे दर्ज है। साहिब कहिंदे ने उस परिपूर्ण परमात्मा ने सारी कायनात समूह ब्रह्मंड खाक ते नूर दे नाल जोड़े है। ए मिट्टी ते जोत दा इकट्ठ है, खाक ते नूर दा इकट्ठ है। इस्लाम दा ऐसा फरमान है फरिश्ते नूरी ने मनुख खाकी ने खाकी नूरी वो नूर तो पैदा होए ने मनुख खाक तो पैदा होए ने। साहिब कहिंदे ने खाक नूर करदन सारी कायनात अकाल पुरख ने खाक ते नूर तो जोड़ी है। वो नूरी है जो नूर दे तल ते जी रहे है, वो खाकी है जो खाक दे तल ते जी रहे है। तन खाकी है मन नूरी है, मन तू जोत स्वरूप है अपना मूल पछाण। जो तन दे तल ते जी रहे है खाकी, जो आत्मा दे तल ते जी रहे है नूरी। नूरी लई गुरबाणी दे चवाक है देवता जिथे दीवा जल गया चानना प्रकाश। जो आत्मा दे तल ते जी रहे है रूह दे तल ते जी रहे है नूरी। जो खाक दे तल ते जी रहे है खाकी। मनुख दा ए मुजस्मा ए ढांचा खाक ते नूर दा संगम है जोड़ है। और ए यात्रा कदों संपूर्ण होंदी है हुणे बुजुर्गवार जो शब्द गायन कर रहे सन मैं इसे ही पंक्ति नूं आधार बनावा। ज्योति ज्योत रली संपूर्ण थी आराम। मनुख संपूर्ण होण लई आया है। देखिया जाए मनुख अधूरा जमदा है, अधूरा जीवदा है, अधूरा ही मर जांदा है। मनुखी बच्चा बिल्कुल अधूरा जमदा है। जमे है पैर ते इस दे कोल हैन पर चल नहीं सकदा, हथ इस दे कोल हैन पर कुछ कर नहीं सकदा, जबान इस दे कोल है पर अजे बोल कोई नहीं। ये ना सच वेख सकदा है ना इस दे कोल सुनन दी तौफीक है सच हकीकत। ये अधूरा है। सहजे सहजे एक दिन पैरां दे चलन दी शक्ति आंदी, हथां नूं कुछ करन दा बल मिल जांदा है, जबान चो बोल निकलने शुरू हो जांदे ने, मनुख सच ते मिथ्या नूं देखण दे समर्थ हो जांदा है, दिमाग सोचण लग पैंदा है। धन गुरु नानक देव जी महाराज कहिंदे ने 40 साल तक जाके शरीर बिल्कुल मुकम्मल हो जांदा है, शिखर ते पहुंच जांदा है, चाली सी पुर होए पचासी, पग किसे सठी के बुढ़े पावे। चाली साल शिखर है, फिर हुण उतार है, लहाई है, दंद कमजोर होणगे, अखां दी जोत घटेगी, सहजे सहजे इंद्रे कमजोर होणगे क्योंकि लहाई है, उतार है, चाली साल शिखर है। शरीर दी संपूर्णता चाली साल ते हो जांदी है। मन कदों पूरा हुंदा है, मुकम्मल हुंदा है। बस ए मैं थोड़े सामने विचारां रखनिया ने। असी खाक ते नूर दे जोड़ हां। खाक ए तन, नूर ए मन, मन तू जोत स्वरूप है, अपना मूल पछाण। खाक दी अपनी यात्रा है, नूर दी अपनी यात्रा है। खाक जद चल पैंदी है यात्रा ते सफर ते, खाक बन जांदी है खुराक। ए खाक दा पहला पड़ाव। और जद खाक होर अग्गे वधदी है, खुराक बन जांदा है खून। ए खाक दा दूजा पड़ाव। इसी तरीके नाल खाक होर अग्गे चली, खून बन जांदा है बिंद। ए खाक दा तीसरा पड़ाव। खाक होर अग्गे चली, बिंद बन गया, मांस दा एक टुकड़ा, एक लोथड़ा। ए खाक दा चौथा पड़ाव। यही मांस दा टुकड़ा बन गया बच्चा। ए खाक दा पंजवां पड़ाव। ए बच्चा हो गया जवान। ए खाक दा छेवां पड़ाव। ए जवान हो गया बुढ़ा। ए खाक दा सतवां पड़ाव। ए बुढ़ा मिट्टी दे छो गया मिट्टी, खाक अपने टिकाने ते पहुंच गई, घर पहुंच गई। कबीर धूल सकेल के पुड़िया बांधी दे, दिवस चार को पेखना अंत खे की खे। इंज भी गिनती कर ली, जो बुढ़ा है कुछ दिन पहले जवान सी, जो जवान है कुछ दिन पहले बच्चा सी, जो बच्चा है कुछ दिन पहले मांस दा टुकड़ा सी, जो मांस दा टुकड़ा है कुछ दिन पहले बिंद सी, जो बिंद है कुछ दिन पहले खून सी, जो खून है कुछ दिन पहले खुराक सी, और जो खुराक है कुछ दिन पहले खाक सी। और की सी खाक यात्रा ते चली। तो क्या सिर्फ असी खाक दे च खाक होण लई आए हां, मिट्टी दे च मिट्टी होण लई? नहीं, ज्योति ज्योत रली संपूर्ण थी आराम। जद ज्योत दे च ज्योत रलदी है तां मनुख सुख संपूर्ण हुंदा है, मुकम्मल हुंदा है। ते मैं इह वी अर्ज कर दियां, ये जब कोई मर जाए तो असी कहने फलाना पूरा हो गया है। नहीं, पूरा मनुख उदो आउंदा है जब जोत दे च जोत लीन आउंदी है। ज्योति जोत रली संपूर्ण थी आराम। कहने ने खाक दे च खाक रले, उस तो पहले जोत जोत दे च लीन होनी चाहिए, यात्रा संपूर्ण हो गई। तन शमशान घाट तक पहुंचे, उस तो पहले मन भगवान दे घाट ते पहुंचे, ता यात्रा सफल है। इसे में महाराज कहंदे ने सफल सफल भई सफल यात्रा, आवण जाण रहे मिले साधा। जीवन यात्रा सफल हो गई। पर अक्सर ऐसा हुंदा है, तन शमशान घाट तक पहुंच जांदा है, मन भगवान दे घाट पहुंचदा नहीं, तो फिर जन्म ए लंबी श्रृंखला चलती है। जम जम मरे, मरे फिर जम में, बहुत सजाए पया दे सलम में। हुण मैं अर्ज करा, मनुख इना तीन घटनावां तो लंघदा है, जन्म जीवन और मरण। हर एक दा है, हर एक इना तीन पड़ावां तो जो है लंघदे ने, जन्म जीवन मरण। संसार दा इतिहास पढ़िए ते कईयां दे जन्म दी चर्चा है, और उन्हां दे जन्म ने संसार ते बड़ा भारी प्रभाव पाया है। इतिहासकारां ने उन्हां दा जन्म संभाल के रखे है, जन्मदिन। ਕਈਆਂ ਦਾ ਜਨਮ ਤੇ ਕੋਈ ਖਾਸ ਨਹੀਂ ਸੀ, ਕੋਈ ਜਗਤ ਵਿਚ ਨਵਾਂ ਸੰਦੇਸ਼ ਨਹੀਂ ਦੇ ਸਕਿਆ, ਕੋਈ ਹਲਚਲ ਨਹੀਂ ਪੈਦਾ ਕਰ ਸਕਿਆ, ਪਰ ਅਗਾਂਹ ਚੱਲ ਕੇ ਕੁਝ ਜੀਵਨ ਐਸਾ ਸੀ ਕਿ ਇਤਿਹਾਸਕਾਰਾਂ ਨੂੰ ਮਜਬੂਰਨ ਉਨ੍ਹਾਂ ਦੀ ਜੀਵਨ ਕਥਾ ਲਿਖਣੀ ਪਈ। ਕੁਛ ਐਸੇ ਨੇ ਜਨਮ ਵੀ ਕੁਛ ਨਹੀਂ, ਜੀਵਨ ਵੀ ਕੁਛ ਨਹੀਂ, ਪਰ ਮੌਤ ਇਤਨੀ ਮਹਾਨ ਸੀ ਔਰ ਮੌਤ ਕਰਕੇ ਐਸੀ ਕ੍ਰਾਂਤੀ ਹੋਈ ਕਿ ਇਤਿਹਾਸਕਾਰਾਂ ਨੂੰ, ਤਵਾਰੀਖਦਾਨਾਂ ਨੂੰ ਉਸ ਪੁਰਸ਼ ਦੀ ਮੌਤ ਸੰਭਾਲ ਕੇ ਰੱਖਣੀ ਪਈ। ਉਸਦੀ ਮੌਤ ਦਾ ਚਰਚਾ ਹੋਇਆ, ਕਿਸੇ ਦੀ ਜਨਮ ਕਥਾ, ਕਿਸੇ ਦੀ ਜੀਵਨ ਕਥਾ, ਕਿਸੇ ਦੀ ਮਰਨ ਕਥਾ। ਸੰਸਾਰ ਦੇ ਇਤਿਹਾਸ ਵਿਚ ਇਕ ਐਸਾ ਵਿਅਕਤੀ ਹੈ ਜਿਹਦਾ ਜਨਮ ਵੀ ਛਾਪ ਛੋੜਦਾ ਹੈ, ਜੀਵਨ ਵੀ ਛਾਪ ਛੋੜਦਾ ਹੈ, ਮਰਨ ਵੀ ਛਾਪ ਛੋੜਦਾ ਹੈ। ਇਸ ਮਹਾਨ ਹਸਤੀ ਦਾ ਨਾਂ ਹੈ ਧੰਨ ਗੁਰੂ ਅਰਜਨ ਦੇਵ ਜੀ। ਭੱਟ ਕਹਿੰਦੇ ਨੇ, ਹੇ ਗੁਰੂ ਅਰਜਨ ਦੇਵ ਜੀ, ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ, ਤੁਸੀਂ ਤੇ ਜੰਮਦਿਆਂ ਹੀ ਬ੍ਰਹਮ ਗਿਆਨੀ, ਤੁਸੀਂ ਤੇ ਅੱਖ ਖੋਲੀ ਪਰਮਾਤਮਾ ਦੀ ਗੋਦ, ਤੁਹਾਡੀ ਜ਼ਬਾਨ ਚੋਂ ਜੋ ਬੋਲ ਨਿਕਲੇ ਉਹ ਤੇ ਰੱਬੀ ਬੋਲ ਗਿਆਨ, ਤੁਹਾਡੇ ਦਿਮਾਗ ਨੇ ਜੋ ਸੋਚਿਆ ਪਰਮਾਤਮਾ ਨੂੰ ਸੋਚਿਆ। ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ, ਇਤਿਹਾਸ ਕਹਿੰਦਾ ਹੈ ਆਪ ਸਿਰਫ ਇੱਕ ਸਾਲ ਦੇ ਸਨ, ਗੋਬਿੰਦਵਾਲ ਦੀ ਗੱਲ, ਤੇ ਗੁਰੂ ਅਮਰਦਾਸ ਜੀ ਮਹਾਰਾਜ ਦੇ ਸਿੰਘਾਸਣ ਤੇ ਚੜ੍ਹਨ ਦੀ ਕੋਸ਼ਿਸ਼ ਪਏ ਕਰਨ। ਮਾਤਾ ਭਾਨੀ ਜੀ ਭੱਜੇ ਹੋਇਆ ਹੈ, ਉਨ੍ਹਾਂ ਨੇ ਚੁੱਕ ਲਿਆ, ਆਖਿਆ ਨਹੀਂ ਇਹ ਗੁਰੂ ਦਾ ਸਿੰਘਾਸਣ ਹੈ, ਇਸ ਤੇ ਨਹੀਂ ਬੈਠੀਦਾ, ਇਸ ਤੇ ਨਹੀਂ ਚੜੀਦਾ, ਇਹ ਸਤਿਗੁਰੂ ਦਾ ਤਖਤ ਹੈ, ਇਸ ਤੇ ਚੜ੍ਹਨ ਦੀ ਕੋਸ਼ਿਸ਼ ਨਹੀਂ ਕਰੀਦੀ। ਥੋੜਾ ਜਿਹਾ ਸਖਤ ਲਹਿਜੇ ਚ ਮਾਤਾ ਭਾਨੀ ਨੇ ਬਾਲਕ ਗੁਰੂ ਅਰਜਨ ਦੇਵ ਜੀ ਨੂੰ ਆਖਿਆ। ਇਤਨੇ ਚ ਗੁਰੂ ਅਮਰਦਾਸ ਜੀ ਆ ਗਏ, ਉਨ੍ਹਾਂ ਨੇ ਭਾਨੀ ਦੀ ਗੋਦ ਵਿਚ ਇਸ ਬੱਚੇ ਨੂੰ ਲੈ ਲਿਆ ਔਰ ਮੁਖਾਰਬਿੰਦ ਤੋਂ ਫਰਮਾਨ ਕੀਤਾ, ਦੋਹਤਾ ਬਾਣੀ ਕਾ ਬਹੁਤਾ, ਸਿੰਘਾਸਣ ਤੇ ਬਿਠਾ ਕੇ ਆਖਿਆ ਇਹ ਤੇ ਬਾਣੀ ਦਾ ਜਹਾਜ਼ ਹੈ, ਇਹਦੇ ਬੋਲਾਂ ਨਾਲ ਤੇ ਸੰਸਾਰ ਪਾਰ ਹੋਵੇਗਾ, ਜੇ ਇਹ ਤਖ਼ਤ ਤੇ ਨਹੀਂ ਬੈਠ ਸਕਦਾ ਤੇ ਹੋਰ ਕੌਣ ਬੈਠੇਗਾ, ਇਹ ਤੇ ਧੁਰ ਦਰਗਾਹੋਂ ਬੈਠਿਆ ਹੋਇਆ ਹੈ, ਇਹ ਤੇ ਅਕਾਲ ਪੁਰਖ ਨੇ ਬਿਠਾਇਆ। ਤੇ ਜਨਮਤ ਗੁਰਮਤ ਬ੍ਰਹਮ ਪਛਾਣਿਓ, ਤੁਸੀਂ ਜੰਮਦਿਆਂ ਹੀ ਬ੍ਰਹਮ ਗਿਆਨੀ, ਜਨਮ ਨੇ ਛਾਪ ਛੋੜੀ, ਜੀਵਨ ਆਪਣੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸੰਪਾਦਨਾ ਕੀਤੀ। ਰਾਮਦਾਸ ਸਰੋਵਰ ਵਿਚ ਹਰਿਮੰਦਰ ਸਾਹਿਬ ਦਾ ਸੁੰਦਰ ਨਮੂਨਾ ਤਿਆਰ ਕੀਤਾ, ਆਪ ਸੁਣ ਕੇ ਹੈਰਾਨ ਹੋਵੋਗੇ। ਗੁਰੂ ਅਰਜਨ ਦੇਵ ਜੀ ਮਹਾਰਾਜ ਚਿੱਤਰਕਾਰ ਵੀ ਸਨ, ਆਰਟਿਸਟ ਸਨ, ਹਰਿਮੰਦਰ ਸਾਹਿਬ ਦਾ ਨਕਸ਼ਾ ਉਨ੍ਹਾਂ ਨੇ ਖੁਦ ਬਣਾਇਆ। ਆਪ ਮਹਾਨ ਸੰਗੀਤਕਾਰ, ਬੜੀਆਂ ਬਿਖੜੀਆਂ ਬਿਖੜੀਆਂ ਪੜਤਾਲਾਂ ਵੀ ਲਿਖੀਆਂ ਨੇ ਆਪਣੇ, ਪ੍ਰਾਚੀਨ ਰਾਗੀ ਸਿੰਘ ਗਾਉਂਦੇ ਰਹੇ ਨੇ, ਹੁਣ ਵੀ ਕਈ ਗਾਉਂਦੇ ਨੇ। ਮਹਾਨ ਕਵੀ, ਮਹਾਨ ਚਿੱਤਰਕਾਰ, ਔਰ ਫਿਰ ਮਹਾਨ ਸੰਗੀਤਕਾਰ, ਮਹਾਨ ਦਾਰਸ਼ਨਿਕ, ਮਹਾਨ ਚਿੰਤਕ, ਮਹਾਨ ਸੰਤ, ਮਹਾਨ ਫਿਲਸਫੀ, ਤੇ ਫਿਰ ਮਹਾਨ ਸ਼ਹੀਦ ਆਜ਼ਮ, ਅਨੇਕਾਂ ਖੂਬੀਆਂ ਦੇ ਮਾਲਕ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਆਪ ਜੀ ਦੀ ਮੌਤ ਨੇ ਵੀ ਅਗੰਮੀ ਛਾਪ ਛੋੜੀ। ਮੌਤ ਕਿਉਂ ਹੋਈ, ਕਿਸ ਤਰ੍ਹਾਂ ਹੋਈ? ਕੋਈ ਬਿਮਾਰੀ ਚ ਮਰਦਾ ਹੈ, ਕੋਈ ਹਾਦਸੇ ਚ ਮਰਦਾ ਹੈ, ਕੋਈ ਉਮਰ ਹੰਢਾ ਕੇ ਮਰਦਾ ਹੈ, ਪਰ ਕਿਸੇ ਦੀ ਮੌਤ ਸ਼ਹਾਦਤ ਆਉਂਦੀ ਹੈ। ਸ਼ਹਾਦਤ ਕਹਿੰਦੇ ਨੇ ਗਵਾਹੀ ਨੂੰ, ਹਿੰਦੁਸਤਾਨ ਦੇ ਵਿੱਚ ਤੇ ਅੱਜ ਵੀ ਕਹਿੰਦੇ ਨੇ ਬਈ ਸ਼ਹਾਦਤ ਕਿਸ ਦੀ ਦੇਣੀ ਹੈ, ਬਈ ਗਵਾਹੀ ਕਿਸ ਦੀ ਦੇਣੀ ਹੈ, ਅਦਾਲਤਾਂ ਦੇ ਵਿੱਚ ਅੱਜ ਵੀ ਲਫ਼ਜ਼ ਸ਼ਹਾਦਤ ਹੈ, ਸ਼ਹਾਦਤ ਗਵਾਹੀ, ਸ਼ਹੀਦ ਜੋ ਗਵਾਹੀ ਦਿੰਦਾ ਹੈ, ਸ਼ਹਾਦਤ ਗਵਾਹੀ, ਸ਼ਹੀਦ ਜੋ ਗਵਾਹੀ ਦਿੰਦਾ ਹੈ। वास्तविक शहीद का दर्जा इतना क्यों उच्चा हो गया? क्या शहादत देनी कोई बहुत वड्डी गल है? हां, सच दे हक दे शहादत देनी, सच दे पक्ष दे खड़ा हो जाना और गवाही देन लगे जे जान भी जाती है तो जावे, सच दे पक्ष दे खड़ा रह जाए, बस उसनू कहने ने शहीद। उसकी मौत अमर संदेश बन जाती है। धन गुरु अर्जन देव जी महाराज आप जी तर्ज जिंदगी आपका जीवन ऐसा सी कि करीबन करीबन हिंदू मुस्लिम और आले दुआले दे सब आप दे पैरोकार, साई मियां मीर जैसे भी आप दे पैरोकार। एक पीर साई कुछ दिन तो कथा सुनन लई आ रहे ने, बैठे ने पिछे साउथ हाल आंदे रहे, इसे शौक करके इत्थे भी आ गए। एक सांझा घर है, मुस्लिम ने और कुरान शरीफ काफी इन्हां नूं याद है, तलावत करते ने, अपने ढंग नाल इबादत करते ने। कहिंदे सन गुरु नानक दी बाणी प्यारी लगती है सुनन लई, जी करदा। खैर मुख्तसर मैं अर्ज करां, उदों साईं मियां मीर दा भी जी कर उठिया सी, गुरु अर्जन देव जी दे दर्शन करने ने, गुरु अर्जन देव जी दे बोल सुनने ने, उन्हां दे बचन सुनने ने। और गुरु अर्जन देव जी महाराज ने भी कितना सम्मान दिता कि हरिमंदर साहब की नींह साई मियां मीर रखणगे। सांझा घर, लेकिन फिर आप दे नाल ए दुखांत घटना किवें घटी? मर्ज करा, दो तरह की ताकत आउंदी है, एक बैरूनी एक अंदरूनी। वो जिहड़ी बाहर की ताकत है इनू कहिंदे ने सता, वो जिहड़ी अंदर की ताकत है उन्हू कहिंदे ने सत। सता प्राप्त होंदी है दूजे नू जित के, सत प्राप्त होंदा है अपने आप नू जित के, अपने मन नू जित के। सता कदों मिलती है? दूजे नू जितिए तलवार नाल या वोट नाल, किसी भी ढंग नाल। ते सत किवें प्राप्त होंदा है? अपनी नफस नू जित के, अपने मन नू जित के। जिन्हां ने अपने मन नूं जित के सत प्राप्त किया, ऐसे पुरशां कोल सता नहीं सी। जिन्हां ने दूजियां नूं जित के सता प्राप्त की, इन्हां कोल सत नहीं सी। तो बड़े लंबे समय तो यह संघर्ष चल रहा है, सत ते सता दा घोल चल रहा है, जंग चल रही है। सताधारियां कोल सत कोई नहीं, सतवादियां दे हत्थां च सता नहीं है। मैं फिर अर्ज करा, बाहर दी ताकत नूं कहिंदे ने सता राजनीति, अंदर दी ताकत नूं कहिंदे ने सत धर्म नीति। धर्म नीति खड़ी है दया ते ते संतोख ते, धौल धर्म दया का पूत, संतोख थाप रखिया जिन सूत। दया ते संतोख ते खड़ी है धर्म नीति, सत खड़ा है। सता खड़िए झूठ ते, फरेब ते, मकारी ते, तोखे ते, कठोरता ते, जुलम ते, तशद्द ते। सता ते एक अंधकार है, सत ते एक रोशनी है। ईरान दे सूफी फकीर ने किसी वक्त एक बड़ी कीमती रुबाई लिखी सी, मेरे सामने आ गई, याद आ गई, थोड़े सामने रखा। एक कहिंदा, ई चुनी अराकान ने दौलत मुल्क वीरां में शवद, इस तरह दा साजो समान किसे मुल्क विच इकट्ठा हो जाए तो मुल्क वीरान हो जांदा है, तबाह हो जांदा है, बर्बाद हो जांदा है। किस तरह दा साजो समान, कैसा साजो समान? ये फकीर कहिंदा है, गुर्ग मीरो सग वजीरो मूश दीवा में शवद। गुर्ग कहिंदे ने बगयाड़ नूं, राजा शहन शाह ऐसा होवे जैसा के बगयाड़। गुर्ग मीरो ਸਗ ਵਜ਼ੀਰੋ, ਉਸਦੇ ਮੰਤਰੀ ਉਸਦੇ ਵਜ਼ੀਰ ਐਸੇ ਹੋਣ ਜੈਸੇ ਕਿ ਕੁੱਤੇ। ਵੈਸੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਵੀ ਲਿਖਿਆ, ਰਾਜੇ ਸ਼ੀਂ ਮੁਕੱਦਮ ਕੁੱਤੇ। ਇਹ ਕੋਈ ਚਿੜਕੇ ਨਹੀਂ ਲਿਖਿਆ, ਅਕਸਰ ਐਸਾ ਹੀ ਹੁੰਦਾ ਕਿ ਜਿਨ੍ਹਾਂ ਦੇ ਹੱਥ ਸਤਾ ਆਉਂਦੀ ਹੈ ਸ਼ੀਂ ਬਣ ਜਾਂਦੇ ਨੇ, ਬਗਿਆੜ ਬਣ ਜਾਂਦੇ ਨੇ। ਔਰ ਦੂਜਿਆਂ ਨੂੰ ਖਾਣਾ, ਦੂਜਿਆਂ ਨੂੰ ਮਿਟਾਉਣਾ ਬਸ ਆਪਣੀ ਜ਼ਿੰਦਗੀ ਦਾ ਲਕਸ਼ ਸਮਝ ਲੈਂਦੇ ਨੇ। ਆਪਦੀ ਗਿਆਤ ਲਈ ਅਰਜ਼ ਕਰਾਂ, ਜਹਾਂਗੀਰ ਨੇ ਆਪਣੇ ਹੀ ਲੜਕੇ ਖੁਸਰੋ ਨੂੰ ਲਾਹੌਰ ਵਿਚ ਗਊ ਦੇ ਕੱਚੇ ਕਮੜੇ ਚਮੜੇ ਵਿਚ ਮੜਵਾ ਕੇ ਧੁੱਪ ਤੇ ਰੱਖ ਦਿੱਤਾ, ਤੜਪਾ ਤੜਪਾ ਕੇ ਮਾਰਿਆ। ਆਪਣੀ ਅੱਖਾਂ ਦੇ ਸਾਹਮਣੇ ਦੇਖਦਾ ਰਿਹਾ, ਉਹ ਚਮੜੇ ਚ ਤੜਪਦਾ ਪਿਆ, ਚਮੜਾ ਸੁਕੜ ਰਿਹਾ, ਚਮੜਾ ਸਖਤ ਹੋ ਰਿਹਾ, ਉਹ ਤੜਪ ਤੜਪ ਕੇ ਮਰ ਗਿਆ। ਲੜਕਾ ਆਪਣਾ ਹੀ ਖੂਨ, ਖੁਸਰੋ ਦਾ ਜਿਹੜਾ ਕਸੂਰ ਸੀ ਉਹ ਗੁਰੂ ਅਰਜਨ ਦੇਵ ਜੀ ਦੇ ਸਿਰ ਤੇ ਵੀ ਮੜਿਆ ਗਿਆ। ਖੈਰ ਮੈਂ ਬਿਆਨ ਕਰਾਂ, ਇਸ ਤੋਂ ਪਹਿਲੇ ਅਰਜ਼ ਕਰਾਂ, ਜਿਸ ਦੇ ਹੱਥ ਚ ਬਾਹਰ ਤਾਕਤ ਹੋਵੇ ਤੇ ਅੰਦਰ ਸੱਤ ਨਾ ਹੋਵੇ, ਰੂਹਾਨੀ ਬਲ ਨਾ ਹੋਵੇ, ਉਹ ਜਿਤਨਾ ਕਠੋਰ ਹੋ ਜਾਂਦਾ ਹੈ, ਦੁਨੀਆਂ ਦੇ ਚ ਇਤਨੀ ਹੋਰ ਕੋਈ ਕਠੋਰ ਚੀਜ਼ ਨਹੀਂ ਹੁੰਦੀ। ਕੋਈ ਪੱਥਰ ਇਤਨਾ ਸਖਤ ਨਹੀਂ ਹੈ, ਕੋਈ ਲੋਹਾ ਇਤਨਾ ਸਖਤ ਨਹੀਂ ਹੈ ਜਿਤਨਾ ਕਿ ਸਤਾਧਾਰੀ ਦਾ ਦਿਲ ਦਿਮਾਗ ਸਖਤ ਹੁੰਦਾ, ਕਠੋਰ ਹੁੰਦਾ, ਸਖਤ ਹੋ ਜਾਂਦਾ। ਸੰਸਾਰ ਦਾ ਇਤਿਹਾਸ ਭਰਿਆ ਪਿਆ ਕਿ ਦੁਨੀਆਂ ਚ ਕਿਤਨਾ ਖੂਨ ਵਗਿਆ ਇਸ ਰਾਜਨੀਤੀ ਕਰਕੇ ਸਾਰੀ ਦੁਨੀਆਂ ਚ। ਖੈਰ ਮੁਖਤਸਰ ਮੈਂ ਅਰਜ਼ ਕਰਾਂ, ਇਹ ਫਕੀਰ ਕਹਿੰਦਾ, ਇੰਚੋ ਨੀ ਅਰਾਕਾਨ ਨੇ ਦੌਲਤ ਮੁਲਕੇ ਵੀਰਾਂ ਮੇ ਸ਼ਬਦ ਇਸ ਤਰ੍ਹਾਂ ਦਾ ਸਾਜ਼ੋ ਸਮਾਨ, ਜੇ ਕਿਸੇ ਮੁਲਕ ਵਿਚ ਜਮ੍ਹਾਂ ਹੋ ਜਾਏ ਤੇ ਮੁਲਕ ਵੀਰਾਨ ਹੋ ਜਾਂਦਾ, ਬਰਬਾਦ ਹੋ ਜਾਂਦਾ। ਕਿਸ ਤਰ੍ਹਾਂ ਦਾ ਸਾਜ਼ੋ ਸਮਾਨ, ਗੁਰਗ ਮੀਰੋ। ਮੀਰ ਕਹਿੰਦੇ ਨੇ ਬਾਦਸ਼ਾਹ ਨੂੰ, ਹੁਕਮਰਾਨ ਨੂੰ, ਰਾਜੇ ਨੂੰ। ਜਿਹੜਾ ਮੀਰ ਹੈ, ਜਿਹੜਾ ਬਾਦਸ਼ਾਹ ਹੈ, ਵਕਤ ਦਾ ਹੁਕਮਰਾਨ ਹੈ, ਉਹ ਐਸਾ ਹੋਵੇ ਜੈਸੇ ਕਿ ਬਗਿਆੜ। ਸਗ ਵਜ਼ੀਰੋ, ਉਹਦੇ ਮੰਤਰੀ ਉਹਦੇ ਵਜ਼ੀਰ ਐਸੇ ਹੋਣ ਜੈਸੇ ਕਿ ਕੁੱਤੇ। ਮੂਸ਼ ਦੀਵਾ ਮੇ ਸ਼ਬਦ, ਮੂਸ਼ ਕਹਿੰਦੇ ਨੇ ਚੂਹੇ ਨੂੰ। ਬ੍ਰਿਜ ਭਾਸ਼ਾ ਸੰਸਕ੍ਰਿਤ ਹਿੰਦੀ ਦੇ ਚ ਵੀ ਮੂਸ ਕਹਿੰਦੇ ਨੇ, ਮੂਸਾ ਮੂਸ, ਪਰਸ਼ੀਅਨ ਦੇ ਚ ਵੀ ਮੂਸ ਕਹਿੰਦੇ ਨੇ, ਫਾਰਸੀ ਦੇ। ਮੂਸ਼ ਦੀਵਾ ਮੇ ਸ਼ਬਦ, ਜਿਹੜਾ ਦੀਵਾਨ ਹੈ, ਜੋ ਪ੍ਰਜਾ ਦੀ ਗੱਲ, ਪਬਲਿਕ ਦੀ ਗੱਲ ਰਾਜੇ ਤੱਕ ਪਹੁੰਚਾਉਂਦਾ ਹੈ, ਉਹ ਐਸਾ ਹੋਵੇ ਜੈਸਾ ਕਿ ਚੂਹਾ। ਕਿਉਂ? ਚੂਹੇ ਤੋਂ ਮੁਰਾਦ ਕੀ ਹੈ? ਕੁੱਤੇ ਤੋਂ ਮੁਰਾਦ ਸਮਝ ਆ ਗਈ, ਪਗਿਆੜ ਤੋਂ ਮੁਰਾਦ ਸਮਝ ਆ ਗਈ, ਚੂਹਾ। ਚੂਹਾ ਹਰ ਚੀਜ਼ ਨੂੰ ਟੁੱਕ ਦਿੰਦਾ, ਕੀਮਤੀ ਤੋਂ ਕੀਮਤੀ ਚੀਜ਼ ਨੂੰ ਵੀ ਟੁੱਕ ਦਿੰਦਾ, ਨਾਕਾਰਾ ਕਰ ਦਿੰਦਾ। ਦੀਵਾਨ ਐਸਾ ਹੋਵੇ ਜੈਸੇ ਕਿ ਚੂਹੇ, ਆਮ ਜਨਤਾ ਦੀ ਗੱਲ, ਪ੍ਰਜਾ ਦੀ ਗੱਲ ਟੁੱਕ ਦੇਣ, ਅਸਲੀਅਤ ਪੇਸ਼ ਹੀ ਨਾ ਆਉਣ ਦੇਣ, ਹਕੀਕਤ ਸਫਾਈ ਪੇਸ਼ ਹੀ ਨਾ ਆਉਣ ਦੇਣ, ਟੁੱਕ ਕੇ ਪੇਸ਼ ਕਰਨ। ਇਸ ਵਕਤ ਸਿੱਖ ਜਗਤ ਨੂੰ ਇਸ ਤਰ੍ਹਾਂ ਦੇ ਬਹੁਤ ਸਾਰੇ ਚੂਹੇ ਲੱਗੇ ਹਨ ਟੁੱਕਣ ਵਿਚ, ਅਸਲੀਅਤ ਪੇਸ਼ ਹੀ ਨਹੀਂ ਆਉਣ ਦਿੰਦੇ। ਮੰਨਣਾ ਪਏਗਾ ਕਿ ਇਹ ਕੌਮ ਜਿਤਨੀ ਦਾਨੀ ਹੈ, ਜਿਤਨੀ ਗਿਆਨੀ ਹੈ, ਅੱਜ ਵੀ ਸਿੱਖ ਖਾਂ ਦੇ ਜਿਤਨੇ ਅੰਮ੍ਰਿਤ ਵੇਲੇ ਉੱਠਦੇ ਨੇ, ਸ਼ਾਇਦ ਹੀ ਕਿਸੇ ਕੌਮ ਦੇ ਚ ਉੱਠਦੇ ਹੋਣ। ਅੱਜ ਵੀ ਇਸ ਕੌਮ ਦੇ ਜਿਤਨੀ ਸੇਵਾ ਕਰਦੇ ਨੇ ਫਰਾਗ ਦਿਲੀ ਨਾਲ, ਸ਼ਾਇਦ ਹੀ ਕਿਸੇ ਕੌਮ ਚ ਹੋਵੇ। ਅੱਜ ਵੀ ਆਪਣੇ ਇਸ਼ ਦੇ ਉੱਤੇ ਜਿਤਨੇ ਮਰ ਮਿਟਣ ਵਾਸਤੇ ਇਹ ਤਿਆਰ ਨੇ, ਸ਼ਾਇਦ ਹੀ ਕੋਈ ਹੋਵੇ। ਪਰ ਗਜ਼ਬ ਦੀ ਗੱਲ, ਸਾਰੀਆਂ ਖੂਬੀਆਂ ਨੂੰ ਇੱਕ ਪਾਸੇ ਰੱਖ ਕੇ, ਟੁੱਕ ਕੇ, ਸਾਰੀਆਂ ਇੱਕ ਪਾਸੇ ਕਰਕੇ, ਤੇ ਇੰਜ ਕਹੀ ਜਾਣਾ, ਇਹ ਤੇ ਐਵੇਂ ਨੇ, ਫਿਜ਼ੂਲ ਨੇ, ਫਿਜ਼ੂਲ ਨੇ, ਵਿਅਰਥ ਨੇ, ਨਿਕੰਮੇ ਨੇ। ਕਿਸੇ ਵਕਤ ਇੱਕ ਹੋਰ ਵੀ ਨਾਮ ਜੁੜਿਆ ਸੀ ਸਿੱਖਾਂ ਨਾਲ, ਕਦੋਂ? ਜਦੋਂ ਸਰਹੰਦ ਦੀ ਕਚਹਿਰੀ ਦੇ ਵਿੱਚ ਵਜੀਦ ਖਾਨ ਦੇ ਸਾਹਮਣੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਮਾਸੂਮ ਲਾਡਲੇ ਪੇਸ਼ ਕੀਤੇ ਗਏ, ਨਾਬਾਲਗ। ਜਦ ਪੇਸ਼ ਕੀਤੇ ਗਏ ਤੇ ਵਜੀਦ ਖਾਨ ਦੀ ਜ਼ਬਾਨ ਚੋਂ ਨਿਕਲਿਆ ਇਹ ਮਾਸੂਮ ਮਸਤ ਇਹ ਤੇ ਨਾਬਾਲਗ ਨੇ। ਇਹਦੇ ਮੂੰਹੋਂ ਜਿਹੜੇ ਅਲਫਾਜ਼ ਨਿਕਲੇ ਨੇ ਇਸ ਤੋਂ ਪਤਾ ਚੱਲਦਾ ਹੈ ਕਿ ਉਹਨੂੰ ਮੁਗਾਲਤਾ ਸੀ ਕੋਈ ਵੱਡੀ ਉਮਰ ਦੇ ਆਉਣੇ ਨੇ ਜਵਾਨ ਹੋਣੇ ਨੇ। ਜਦ ਸਾਹਮਣੇ ਆਏ ਕਹਿੰਦੇ ਇਹ ਮਾਸੂਮ ਮਸਤ ਇਹ ਤੇ ਬਹੁਤ ਛੋਟੇ ਨੇ ਇਹ ਤੇ ਬਿਲਕੁਲ ਨਾਬਾਲਗ ਨੇ। ਪਤਾ ਦੀਵਾਨ ਸੁਚਾਨੰਦ ਬੈਠਾ ਸੀ ਉਹਨੇ ਇਕਦਮ ਕਹਿ ਦਿੱਤਾ ਇਹ ਫਰਜ਼ੰਦ ਮਹਾਰਸਤ। ਨਵਾਬ ਸਾਹਿਬ ਨੂੰ ਕਹਿੰਦਾ ਇਹ ਫਰਜ਼ੰਦ ਮਹਾਰਸਤ ਇਹ ਸੱਪ ਦੇ ਬੱਚੇ ਨੇ ਇਹ ਵੱਡੇ ਹੋ ਕੇ ਡੰਗ ਮਾਰਨ ਇਹਨਾਂ ਦਾ ਸਿਰ ਅੱਜ ਹੀ ਕੁਚਲ ਦੇਣਾ ਚਾਹੀਦਾ। ਦੀਵਾਨ ਸੁਚਾਨੰਦ ਪਰ ਪਤਾ ਵਜੀਦ ਖਾਨ ਕੀ ਕਹਿੰਦਾ ਇਹ ਤੇ ਨਾਬਾਲਗ ਨੇ ਇਸਲਾਮ ਦੇ ਚ ਨਾਬਾਲਗ ਦਾ ਜਿਹੜਾ ਖੂਨ ਡੋਲਣਾ ਹੈ ਇਹ ਗੁਨਾਹ ਹੈ ਅਜ਼ੀਮ ਹੈ। ਇਹ ਕਿਸ ਤਰ੍ਹਾਂ ਕਰੀ ਤੇ ਨਾਬਾਲਗ ਨੇ ਬਹੁਤ ਛੋਟੇ ਨੇ। ਕੋਲ ਕਾਜ਼ੀ ਬੈਠਾ ਸੀ ਕੁਰਾਨ ਸ਼ਰੀਫ ਬਗਲ ਦੇ ਚ ਹੱਥ ਦੇ ਚ ਤਸਵੀ ਪੰਜ ਵਕਤ ਦਾ ਪੱਕਾ ਨਮਾਜ਼ੀ ਜ਼ਬਾਨ ਦੇ ਤੇ ਅੱਲਾਹੂ ਅੱਲਾਹੂ ਦੀ ਗੱਲ। ਉਹ ਕਹਿਣ ਲੱਗਾ ਨਵਾਬ ਸਾਹਿਬ ਖੂਨ ਡੋਲਣ ਦੀ ਲੋੜ ਕੀ ਹੈ ਇਹਨਾਂ ਦੋਵਾਂ ਨੂੰ ਜ਼ਿੰਦਾ ਹੀ ਦੀਵਾਰ ਦੇ ਚਿਣ ਦੇਈਏ। ਦੀਵਾਨ ਸੁਚਾਨੰਦ ਇਹ ਫਰਜ਼ੰਦ ਦੇ ਮਹਾਰਸਤ ਹੁਣ ਇਹ ਦੀਵਾਨ ਸੁਚਾਨੰਦ ਮੱਥੇ ਤੇ ਤਿਲਕ ਲਾਇਆ ਹੋਇਆ ਜਨੇਊ ਪਹਿਨੇ ਹੋਇਆ ਗੀਤਾ ਦਾ ਪਾਠ ਨਿਯਮ ਪੂਰਵਕ ਕਰਦਾ 68 ਤੀਰਥਾਂ ਦਾ ਇਸ਼ਨਾਨ ਕਰਕੇ ਵੀ ਆਇਆ ਰੋਜ਼ ਜੋ ਹੈ ਨਿਯਮ ਪੂਰਵਕ ਦੇਵਤਾਂ ਦਾ ਦੇਵੀਆਂ ਦਾ ਪੂਜਨ ਵੀ ਕਰਦਾ ਹੈ। ਕਹਿੰਦਾ ਇਹ ਫਰਜ਼ੰਦ ਦੇ ਮਹਾਰਸਤ ਮਾਰ ਕਹਿੰਦੇ ਨੇ ਸੱਪ ਨੂੰ ਪਰਸ਼ੀਨ ਦੇ ਚ ਸੱਪ ਨੂੰ ਮਾਰ ਕਹਿੰਦੇ ਨੇ ਇਹ ਫਰਜ਼ੰਦ ਦੇ ਮਹਾਰਸਤ ਇਹਦੇ ਸੱਪ ਦੇ ਬੱਚੇ ਨੇ। ਇੱਕ ਕਹਿੰਦਾ ਸੱਪ ਦੇ ਬੱਚੇ ਨੇ ਧਾਰਮਿਕ ਬੰਦਾ ਦੂਜਾ ਕਹਿੰਦਾ ਹੈ ਹੁਣ ਡੋਲਣ ਦੀ ਕੀ ਲੋੜ ਹੈ ਦੀਵਾਰ ਦੀ ਜ਼ਿੰਦਾ ਚੁਣ ਦੋ ਧਾਰਮਿਕ ਬੰਦਾ ਦੋਵੇਂ ਧਾਰਮਿਕ। ਇੱਕ ਨੇ ਜਨੇਊ ਪਹਿਨੇ ਆਏ ਮੱਥੇ ਤੇ ਤਿਲਕ ਰੱਖਿਆ ਗੀਤਾ ਦਾ ਪਾਠ ਕਰਦਾ ਹੈ ਇੱਕ ਦੇ ਬਗਲ ਵਿਚ ਕੁਰਾਨ ਸ਼ਰੀਫ ਹੈ ਹੱਥ ਵਿਚ ਤਸਵੀ ਹੈ ਬਕਾਇਦਾ ਕੁਰਾਨ ਦੀ ਤਲਾਵਤ ਕਰਦਾ ਹੈ ਨਮਾਜ਼ ਪੜ੍ਹਦਾ ਹੈ ਕਾਰਨ ਕੀ ਹੈ। ਕਹਿੰਦੇ ਸ਼ਰੇ ਬੰਦਾ ਜਦ ਸਿਰਫ ਸ਼ਰ੍ਹਾਂ ਵਿਚ ਰੁਕ ਜਾਏ ਕਰਮਕਾਂਡ ਹੀ ਬੰਦਾ ਜਦ ਸਿਰਫ ਕਰਮਕਾਂਡ ਵਿਚ ਰੁਕ ਜਾਂਦਾ ਤੇ ਉਸ ਤੋਂ ਅੱਗੇ ਉਸਦੀ ਸੁਰਤ ਨਹੀਂ ਜਾਂਦੀ ਉਹ ਜਿਤਨਾ ਕਠੋਰ ਹੋ ਜਾਂਦਾ ਸ਼ਾਇਦ ਹੀ ਦੁਨੀਆਂ ਚ ਇਤਨਾ ਕੋਈ ਕਠੋਰ ਹੋਵੇ। ਐਸਾ ਮਨੁੱਖ ਚਾਹੇ ਸਿੱਖ ਹੋਵੇ ਚਾਹੇ ਹਿੰਦੂ ਹੋਵੇ ਚਾਹੇ ਮੁਸਲਿਮ ਹੋਵੇ ਜਿਤਨਾ ਕਠੋਰ ਹੋ ਜਾਏਗਾ ਸ਼ਾਇਦ ਹੀ ਕੋਈ ਕਠੋਰ ਹੋਵੇ ਅਗਰ ਉਹ ਕਰਮ ਕਾਂਡ ਵਿਚ ਰੁਕ ਗਿਆ ਅੱਗੇ ਗਿਆ ਹੀ ਨਹੀਂ ਜਪ ਤਪ ਹੈ ਹੀ ਨਹੀਂ ਸਾਧਨਾ ਹੈ ਹੀ ਨਹੀਂ ਰਿਆਜ਼ਤ ਹੈ ਹੀ ਨਹੀਂ ਬੰਦਗੀ ਹੈ ਨਹੀਂ ਖੁਦਾ ਦਾ ਭੈ ਹੈ ਹੀ ਨਹੀਂ ਰੱਬ ਦਾ ਡਰ ਹੈ ਹੀ ਨਹੀਂ। ਜਦ ਦੀਵਾਨ ਸੁਚਾਨੰਦ ਨੇ ਕਿਹਾ ਇਹ ਫਰਜ਼ੰਦ ਦੇ ਮਹਾਰਸਤ ਫਾਰਸੀ ਦੇ ਸੱਪ ਨੂੰ ਮਾਰ ਕਹਿੰਦੇ ਨੇ ਕਲਗੀਧਰ ਦੇ ਕੰਨਾਂ ਤੱਕ ਵੀ ਖਬਰ ਪਹੁੰਚ ਗਈ ਮੇਰੇ ਬੱਚਿਆਂ ਨੂੰ ਸੱਪ ਆਖਿਆ ਗਿਆ। ਜਿਹੜਾ ਜ਼ਫਰਨਾਮਾ ਲਿਖਿਆ ਨਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਹਦੇ ਚ ਇਹ ਸ਼ਬਦ ਨੇ ਚਾਹਾ ਸ਼ੁੱਧ ਕੇ ਚੋਂ ਬੱਚੇ ਗਾਂ ਕੁਛਤਾ ਚਾਰ ਕਿ ਬਾਕੀ ਬਮਾਂ ਦਸਤ ਪੇਚੀਦਾ ਮਾਰ ਕੀ ਹੋਇਆ ਤੂੰ ਮੇਰੇ ਚਾਰ ਬੱਚੇ ਮਾਰ ਦਿੱਤੇ ਪੇਚੀਦਾ ਸੱਪ ਤੇ ਮੌਜੂਦ ਹੈ ਹੱਦ ਹੋ ਗਈ ਸੱਪ ਤੁਸੀਂ ਵੀ ਆਪਣੇ ਆਪ ਨੂੰ ਸੱਪ ਆਖੀ ਜਾਂਦੇ ਹੋ ਕੋਈ ਤੁਹਾਨੂੰ ਸੱਪ ਆਖੇ ਤੁਹਾਡੀ ਉਮਤ ਨੂੰ ਸੱਪ ਆਖੇ ਤੁਹਾਡੇ ਬੱਚਿਆਂ ਨੂੰ ਸੱਪ ਆਖੇ ਚਲੋ ਗੱਲ ਬਣਦੀ ਹੈ ਤੁਸੀਂ ਵੀ। ਇਹ ਸ਼ਬਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਚਾਹਾ ਸ਼ੁੱਧ ਕੇ ਚੂੰ ਬੱਚੇ ਗਾਂ ਕੁਛਤਾ ਚਾਰ ਕਿ ਬਾਕੀ ਬਮਾਂ ਦਸਤ ਪੇਚੀ ਦਾ ਮਾਰ ਕੀ ਹੋਇਆ ਤੂੰ ਮੇਰੇ ਚਾਰ ਬੱਚਿਆਂ ਦੇ ਟੁਕੜੇ ਕਰ ਦਿੱਤੇ ਪੇਚੀਦਾ ਸੱਪ ਤੇ ਮੌਜੂਦ ਹੈ ਪਤਾ ਨਹੀਂ ਕਿਤਨਿਆਂ ਨੂੰ ਡੰਗ ਮਾਰੇਗਾ ਹੈ ਆਪ ਆਪਣੇ ਆਪ ਨੂੰ ਐਸਾ ਆਖਦੇ ਹੋ। ਮੈਂ ਅਰਜ਼ ਕਰਾਂ ਸਤਿਗੁਰ ਨੇ ਉੱਥੇ ਕਬੂਲ ਕਰ ਲਿਆ ਸੀ ਮਜ਼ਲੂਮ ਲਈ ਅੰਮ੍ਰਿਤ ਹਾਂ ਆਬੇ ਹਯਾਤ ਹਾਂ ਕਮਜ਼ੋਰ ਦੀ ਬਾਂਹ ਹਾਂ ਪਰ ਅਸੀਂ ਦੁਸ਼ਤ ਤੇ ਜ਼ਾਲਮ ਲਈ ਜ਼ਹਿਰ ਹਾਂ ਕਬੂਲ ਕਰ ਲਿਆ ਅਸੀਂ ਸੱਪ ਹਾਂ ਦੁਸ਼ਤ ਤੇ ਜ਼ਾਲਮ ਲਈ ਅਸੀਂ ਮਜ਼ਲੂਮ ਲਈ ਕਮਜ਼ੋਰ ਲਈ ਅੰਮ੍ਰਿਤ ਹਾਂ ਉਸਦੀ ਬਾਂਹ ਉਹਦਾ ਸਹਾਰਾ ਪਰ ਦੁਸ਼ਤ ਦੇ ਕਦਮ ਰੋਕਣ ਲਈ ਅਸੀਂ ਸੱਪ ਹਾਂ। ਸੱਪ ਨੂੰ ਸੰਸਕ੍ਰਿਤ ਦੇ ਤੇ ਬ੍ਰਿਜ ਭਾਸ਼ਾ ਚ ਭੁਜੰਗ ਕਹਿੰਦੇ ਨੇ। ਉਸ ਜ਼ਮਾਨੇ ਚ ਕੋਈ ਸਿੱਖ ਜਾ ਰਿਹਾ ਹੋਵੇ ਨਾ तो दीवान सुचानंद के मुंह जड़े बोल निकले सन उस दे आधार ते ऐसा प्रचलित होया इमारमी रफ्ती इमारमी आवंद ए सप जा रहा है ए सप आ रहा है। लोग इंज नहीं कहते सन सिख आ रहा है सिख जा रहा है, ऐसा नहीं सी। इमारमी रफ्ती ए सप पिया जाता है, इमारमी आमद ए सप पे आंदा है। इस तरह यह बोल प्रचलित हो गए सन। सप नो संस्कृत देच ब्रिज देच भुजंग कहते हैं। महाराज ने कहा ठीक है, यह शब्द सानू कबूल है, प्रवान है, और सूक्ष्म रूप देच खालसे ने कबूल भी कर लिया। मैं देखना आज भी किसी के घर मुंडा होवे या बच्ची होवे, जब नाम रखाण वास्ते गुरुद्वारे लियांदा है, अरदासिया सिंह अरदास करता है, हे सतगुरु सचे पातशाह आपने जिहड़ी भुजंगी की दात बख्शी है नाम प्रदान करो। कि भुजंगी का मतलब की है? सप का बच्चा। और भुजंगी के अर्थ की ने? भुजंग सप, भुजंगी सप का बच्चा। तो जे लड़की है तो हे सतगुरु सचे पातशाह भुजंगण नु नाम बख्शो, सप की बच्ची नु नाम बख्शो। यह तो खालसे ने तस्लीम कर लिया, अजे तक भी चल रहा है, यह तो कबूल कर लिया। मैं तो देशवासियों इंज कहा कि अजकल जी तुम नाम पे रखते हो कि भी इस तरह प्रचलित ना हो जाए जिम्मे भुजंगी प्रचलित हो गया। और अमिट तो गुरु गोबिंद सिंह जी ने कबूल भी कर लिया, प्रमाण भी कर लिया, हाफिज हां रखवाले हां। पर दुष्ट अपने पैरों तले मखलूक नू मच जो है मल्ले ना दल्ले ना, असी फिर डंग मारते हैं। और इस जफरनामे दे बोल चाह शुद्ध के चो बच गां कुछ ताचार के बाकी बमांदस्त पेची दामार चे मर्दी के अगर खमोशा को नी के आतिश दमारा फिरोजा को नी। शेख सादी साहब कहने ने जिड़े दीवान होवन ओ इंज होवन जैसे के चूहे टुक के गल पेश करन असलियत पेश ही ना आन देन। थोड़े जे ध्यान बख्शना। ए फकीर कहिंदा इस तरह का साजो समान जिस मुल्क दे जमा हो जाए वह मुल्क तबाह हो जाता है। किस तरह का साजो समान? गुरग मीरो सग वजीरो मूस दीवा में शवद। राजा ऐसा होवे जैसे के बगयाड़, वजीर ऐसे होवन जैसे के कुत्ते, दीवान ऐसे होवन जैसे के चूहे। दूसरी पंक्ति जाग जाहिद हर्षनासी बूम आलम में शवद। जाहिद बंदे धार्मिक बंदे ऐसे अवन जैसे के खोते। हर्षनासी क्यों? मैं थोड़ा जहा खुलासा भी बयान कर दें। गीता दियां सौ पोथियां किसी खोते ते लद दईए ते पुराने जमाने ट्रांसपोर्ट का कम है, बार बरदारी का कम खोतियां तो ही होंदा सी। एक शहर तो दूजे शहर समान ले जाना, एक पिंड तो दूसरे पिंड, वो खोता एक शहर तो दूजे शहर ले जाए ते घर दे पहुंचा देवे। तो उन्हें खोता भगत जी बन गया। इसी खोते देते सौ पोथियां कुरान शरीफ दियां लद दईए ते वो एक घर तो दूजे घर दे पहुंचा देवे। एक खोता क्या पीर साई हो गया, मौलवी फाजल हो गया, आलम फाजल हो गया, पैगंबर हो गया, क्योंकि कुरान जो चुक के ले गया। यही खोता इस दी पिठ दते सौ सुंदर गुटके लग गई है, पंच ग्रंथियां लग गई है, और एक शहर ते दूजे शहर पहुंचा देवे। ये खोता क्या ब्रह्मज्ञानी बन गया, गुरु का सिख बन गया। पिठ दे उते धर्म ग्रंथ चुके अवन ते खोता धार्मिक नहीं बन जाता। किसी ने दिमाग दे धर्म ग्रंथ चुके होने, सारी कुरान याद है, सारी गीता जबानी याद है, बहुत सारी बाणी दिमाग दे ते है, व्यवहार दे च नहीं। बड़ी याद है पर व्यवहार दे च गुरबाणी नहीं है, उदे व्यवहार दे च गुरबाणी की कोई पंक्ति नहीं है। तो इंजो है जिमें खोता बस एवं भार लदी फिरदा और कुछ भी नहीं। गीता याद है पर व्यवहार विच कीता नहीं है, आचरण विच कीता नहीं है। कुरान हिफज है पर रोजमर्रा की जिंदगी विच कुरान की झलक नहीं है। बाणी बड़ी कंठ है, बड़ी याद है, पर जिस ढंग नाल इसका व्यवहार है लोगों नाल उत्थे ते कोई गुरबाणी की छाप नहीं दिखाई देती। ये तो इंज जिवें खोता बस एवें भार लगे हुए, दिमाग ते बड़ी याद है, व्यवहार विच नहीं है। याद ने पंक्तियां सुनिए, सत संतोख ज्ञान, ना सत है ना संतोख है ना ज्ञान है, कुछ भी नहीं। नीचा अंदर नीच जात, नीची हूं और नीच, नानक तिनके संग साथ, वड्या स्यों क्या रीस। पंक्तियां याद ने सुन, बाणी याद है, पर जद भी कोई कमजोर ते नीवा मिलता है बड़े सख्त सुभा नाल पेश भी आउंदा है, बाणी याद है, व्यवहार दे बाणी नहीं है, आचरण दे गुरबाणी नहीं है। तो शेख सादी साहब कहिंदे ने कि धार्मिक बंदे ऐसे होवन जैसे के खोते, जाग जाहिद हर्षनासी बूम आलम में शवद, ते परजा ऐसी होवे, दुनिया ऐसी होवे जैसे के बूम, बूम कहिंदे ने उल्लू ने, उसनू कोई रोशनी दिखाई नहीं देती, अंधी रैयत, ज्ञान भी होनी बाए बरे मुर्दार, आम जगत नू कुछ ना पता होवे, सियासत की है, राजनीति की है, धर्म की है, कुछ भी ना पता होवे, अंधेरे दे चोवे। मैं फिर दोहरावा, राजे ऐसे होवन जैसे के बगयाल, वजीर ऐसे होवन जैसे के कूकर, दीवान ऐसे होवन जैसे के चूहे, धार्मिक बंदे ऐसे होवन जैसे के खोते, और प्रजा आम ऐसी होवे जैसे के उल्लू। तीसरी पंक्ति, ये फकीर कहिंदे दुसदे मुहाफिज बद बही खा, शैतान नाजम में शवद। दुसद कहिंदे ने चोर नू, जिहड़ा चोर है ना ये रखवाला होवे, दुसदे मुहाफिज। इस संबंध च मैं थानू गाथा सरवण करा दें, बिल्कुल जो घटना घटी है ईरान दे च। ईरान का एक सरहदी शहर जो पाकिस्तान की बार्डर के कोल है, जाहेदान, इसका पुराना नाम से दुसदे आब, दुसदे आब के अखरी अर्थ ने चोरां दा पानी। अज तो कोई 60-65 साल पहले रावलपिंडी तो और इधर जेलम तो कुछ खालसे कुछ सिंह उत्थे जाके व्यापार की नीयत नाल पहुंचे उस छोटे जिया कस्बे च, जिथे वध तो वध कोई 150-200 घर सन ज्यादा ने। इशारा सी हाजी सारे इथों लंघ के जाते सन, अफगानी लोग, पाकिस्तानी लोग, भारत के कई लोग इथों लंघ के जाते सन, मुसलमान हाजी। इन्हां सिख व्यापारियों ने सोचे कि चंगी शाहरा है, लांगा बहुत अच्छा है, छोटिया छोटिया उस जमाने किधरे 60-65 साल पहले उन्होंने दुकाना पाई, कोई 8-9 खालसिया ने, रब दी नेत कम चंगा चल पाया। तो फिर जैसे सिख सोचता है अपना घर बाद विच बनाने की सोचता, गुरुद्वारा बनाने की पहले सोचता है, उन्होंने हौले हौले पैसा इकट्ठा करके बहुत शानदार गुरुद्वारा बनाया उन्हां 8 घरां ने, नाल मुसाफरखाना बना दिता 10 कमरे आए गए लिए यात्रियों लिए, लंघते जो सन यात्री, नाल लंगर खोल दिता। मुसाफर 99% मुसलमान, कोई 1% कदी कदाई कोई कंधारी हिंदू या गजनी चो, कोई खालसा लंघे व्यापार के संबंध च, नहीं तो सारे मुसलमान वीर। ये उन्ना कमरे ठहरते सन, लंगर भी सवेरे शाम चलता सी, छकते सन। गुरुद्वारे की बिल्डिंग बन के जब तैयार हुई, गुरु ग्रंथ साहब का प्रकाश होया, इफ्तिताह वाले दिन, उद्घाटन वाले दिन उन्होंने ईरान के बादशाह भी बुला लिया। سارے خالصے چلے گئے اتھے جا کے ریکویسٹ کی تھی ویسے یہ مندر بنایا ہے ویسے اس دے گرو گرنتھ صاحب دا پرکاش کیتا ہے تسی بھی آؤ. بادشاہ پہنچے انہوں نے بادشاہ نے مسافر خانہ دکھایا مسافر بھی ٹھہرے ہوئے سن تے ایران دے بادشاہ نے سبھاوک پوچھ لیا اس دا کرایہ کی لین دے ہو خالصیاں نے کہ کچھ بھی نہیں ابھی تو سیوا کر دیا یہ تو گرو نانک دا گھر ہے کوئی ساڈا گھر تھوڑی ہے یہ ستگر دا گھر ہے ساڈے پیر دا گھر ہے جو اتھے آ کے ٹھہرے ہو تو گرو نانک دا مہمان وہ کا کرایا پھر لنگر دکھایا بندا ہویا اور دسیا جو مسافر ٹھہر رہے لنگر چھکتے ہیں سنگتاں لئی بھی بنتا ہے سبھاوک پوچھ لیا ایک بندے کول کی لیندے ہو کی چارج کر دے ہو کچھ بھی نہیں سیوا ہے یہ سب کچھ دیکھن تو بعد اندر لے گئے گردوارے دے بھائی صاحب بھائی ہرنام سنگھ سن ہن بھی نے ہن تو غالباً سو سال دے قریب پہنچے ہونے نے بلکہ اس تو بھی وڈے ہو گئے آ گئے نے دلی چھوڑ چھڑا کے بہت بزرگ ہو گئے نے پرشین دے بڑے سیانے عالم انہوں نے اس دن گرو گرنتھ صاحب جی مہاراج دی جو فارسی دا شبد ہے یہ کتھا کی تھی یک ارض گفتم پیش تو درگوش کن کرتار حقا کبیر کریم توں بے عیب پروردگار اس دا سارا خلاصہ کیتا وہ ایران دا بادشاہ آشش کر اٹھیا کہندا ہے یہ کلام پاک گرو گرنتھ صاحب دے چاہے گرو نانک دی کلام ہے اتنی سندر میرے دل نو اتنا پربھاوت جو ہے کر گئی ہے. کہندے نے کیرتن تو بعد کتھا تو بعد سماپتی ہوئی ارداس بھی ہو گئی پھر پربندکا نے مناسب سمجھا بھی پانچ منٹ دس منٹ یہ بادشاہ بھی بولے انہوں آخیا کہ بھائی سنگت نو تسی بھی کوئی اپنا مبارک سندیش دے ہو. وہ کھڑا ہو گیا کہندا میں اتنا حیران ہویا اتنا مینو رس آیا اتنا مینو سکون ملیا ان کو میں لمبی چوڑی تقریر نہیں کرنی کچھ بھی نہیں بولنا یہ رس میرا بنیا رہے میں اج تو اس شہر دا نام بدلنا شہر دا نام سی دج دے آب چوراں دا پانی پتا کیوں اتھے ایک پہاڑ چ جڑا جھرنا نکلتا سی نے تو اتھے جڑے تمبو لا کے بیٹھے ہوندے سن وہ چور ہی سن آئے گئے راگیران لٹ دے سن حاجیاں لٹ دے سن کدی پاکستان دے ڈاکے مارنے کدی ایران دے کدی افغانستان دے جس پاسے انہاں دا دال لگدا سی ڈاکا مار کے اتھے آ کے رہنا تو انہاں دے اتھے رہن کر کے اس علاقے دا نام اور اس چشمے دا نام اس پانی دا نام بھی پی گیا دس دے آب چوراں دا پانی سہجے سہجے چنگا تگڑا قصبہ بن گیا قصبے دا نام بھی دس دے آب چوراں دا پانی. بادشاہ کہن لگا جتھے اس طرح دے سکھ زاہد لوگ رہندے ہون عبادت گزار بندے رہندے ہون تے خدا دی خلق دی اس ڈھنگ نال خدمت کردے ہون سیوا کردے ہون اور اس شہر دا نام ہوے دس دے آب اے تھوڑی توہین ہے اج تو میں شہر دا نام رکھدا زاہدان. ہن ساری دنیا دے تے نقشے دے اس شہر دا نام ہے زاہدان ہن تے ایک لکھ دی آبادی تو وڈا ہو گیا وڈا شہر ہو گیا شہر دا نام ہے زاہدان. سنگاں دی طرز زندگی دیکھ کے انہاں دا سیوا بھاؤ دیکھ کے انہاں دے ملنساری دے جذبے نو دیکھ کے بادشاہ کہندے جتھے اس طرح دی امت رہندی ہوئے اس طرح دی قوم رہندی ہوئے تے اس شہر دا نام ہوئے دس دے آوے تے تھوڑی توہین ہے اس شہر دا نام رکھدا زاہدان. اج زاہدان ساری دنیا زاہدان کر کے جانے جاندے. خیر مختصر میں عرض کرا اے فقیر ایرانی فقیر شیخ سعدی کہندا دس دے محافظ چور رکھوالے اون دس دے محافظ بد بہی خا شیطان نازم میں شد شہر دا جڑا انتظامیہ ہوئے نا وہ شیطان ہوئے ਰਖਵਾਲਾ ਜਿਹੜਾ ਹੈ ਇਹ ਚੋਰ ਹੋਵੇ, ਧਾਰਮਿਕ ਬੰਦੇ ਜਿਹੜੇ ਨੇ ਇਹ ਖੋਤੇ ਹੋਵਨ, ਆਮ ਦੁਨੀਆ ਆਮ ਪਬਲਿਕ ਐਸੀ ਹੋਵੇ ਜੈਸੇ ਬੂਮ, ਉੱਲੂ ਕੱਖ ਵੀ ਸਮਝ ਨਾ ਹੋਵੇ, ਦੀਵਾਨ ਐਸੇ ਹੋਣ ਜੈਸੇ ਕਿ ਚੂਹੇ, ਵਜ਼ੀਰ ਐਸੇ ਹੋਣ ਜੈਸੇ ਕਿ ਕੁੱਤੇ, ਔਰ ਹੁਕਮਰਾਨ ਐਸਾ ਹੋਵੇ ਜੈਸੇ ਕਿ ਬਗਿਆੜ। ਕਹਿੰਦਾ ਇਹ ਚੁਣੀ ਅਰਕਾਲ ਨੇ ਦੌਲਤ ਮੁਲਕ ਵੀਰਾਂ ਮੇ ਸ਼ਬਦ, ਇਸ ਤਰ੍ਹਾਂ ਦਾ ਸਾਜ਼ੋ ਸਮਾਨ ਜਿੱਤੇ ਇਕੱਠਾ ਹੋਵੇ ਮੁਲਕ ਬਰਬਾਦ ਹੋ ਜਾਂਦਾ ਹੈ, ਮੁਲਕ ਤਬਾਹ ਹੋ ਜਾਂਦਾ ਹੈ। ਮੈਂ ਤੇ ਕਈ ਦਫਾ ਹੈਰਾਨ ਹੋ ਜਾਂਦਾ 1100 ਸਾਲ ਪਹਿਲੇ ਸ਼ੇਖ ਸਾਦੀ ਨੂੰ ਹਿੰਦੁਸਤਾਨ ਦਾ ਨਕਸ਼ਾ ਕਿਵੇਂ ਦਿਸ ਪਿਆ, ਉਥੋਂ ਦੀ ਰੂਪਰੇਖਾ ਕਿਵੇਂ ਦਿਸ ਪਈ। ਉਹਨੇ ਸਾਰਾ ਬਿਆਨ ਕਰਕੇ ਜੋ ਹੈ ਰੱਖ ਦਿੱਤਾ। ਖੈਰ ਮੁਖਤਸਰ ਮੈਂ ਅਰਜ਼ ਕਰਾਂ, ਸਤ ਤੇ ਸਤਾ ਦਾ ਘੋਲ ਹੋ ਗਿਆ। ਗੁਰੂ ਅਰਜਨ ਦੇਵ ਜੀ ਮਹਾਰਾਜ ਕੁਲ ਸਤ, ਜਹਾਂਗੀਰ ਕੁਲ ਸਤਾ, ਦੂਜਿਆਂ ਨੂੰ ਜਿੱਤ ਕੇ ਸਤਾ ਪ੍ਰਾਪਤ ਹੁੰਦੀ ਹੈ, ਆਪਣੇ ਆਪ ਨੂੰ ਜਿੱਤ ਕੇ ਸਤ ਪ੍ਰਾਪਤ ਹੁੰਦਾ ਹੈ। ਖੁਸਰੋ ਦੀ ਜ਼ਬਾਨ ਚੋਂ ਕਿਧਰੇ ਬੋਲ ਨਿਕਲ ਗਏ ਜਹਾਂਗੀਰ ਦੇ ਸੰਬੰਧ ਵਿਚ, ਬਈ ਮੇਰਾ ਇਹ ਅੱਬਾ, ਇਹ ਮੇਰਾ ਇਹ ਪਿਓ ਹੁਣ ਬੁੱਢਾ ਹੋ ਚੱਲਿਆ, ਮੈਂ ਜਵਾਨ ਹੋ ਗਿਆ, ਹੁਣ ਉਹਨਾਂ ਨੂੰ ਭਲੇ ਮਾਨਸੀ ਨਾਲ ਇਹ ਤਖ਼ਤ ਮੈਨੂੰ ਦੇ ਦੇਣਾ ਚਾਹੀਦਾ, ਇਹ ਬਾਦਸ਼ਾਹਤ ਮੈਨੂੰ ਦੇ ਦੇਣੀ ਚਾਹੀਦੀ। ਬਸ ਮੈਂ ਸਮਾਪਤੀ ਕਰਾਂ। ਕਹਿੰਦੇ ਨੇ ਇਹ ਖਬਰ ਜਹਾਂਗੀਰ ਤੱਕ ਪਹੁੰਚੀ, ਔਖਾ ਹੋ ਗਿਆ, ਕਹਿੰਦੇ ਤੇ ਪੁੱਤਰ ਮੇਰਾ ਬਾਗੀ ਹੋ ਗਿਆ। ਇਕਦਮ ਹੁਕਮ ਕੀਤਾ, ਇਹਨੂੰ ਗ੍ਰਿਫਤਾਰ ਕਰੋ ਔਰ ਕੈਦ ਕਰ ਲਓ, ਇਹਦਾ ਫੈਸਲਾ ਬਾਅਦ ਚ ਕਰਾਂਗੇ। ਪਰ ਉਸਦੇ ਹਮਦਰਦ ਵੀ ਸਨ, ਉਹਨਾਂ ਨੇ ਦੱਸ ਦਿੱਤਾ, ਜਹਾਂਗੀਰ ਨੇ ਹੁਕਮ ਕਰ ਦਿੱਤਾ, ਉਹ ਵਿਚਾਰਾ ਭੱਜ ਪਿਆ ਕੁਝ ਥੋੜੇ ਜਿਹਾ ਸਾਥੀ ਨਾਲ ਲੈ ਕੇ। ਦਰਿਆਏ ਬਿਆਸਾਂ ਨੂੰ ਇਸਨੇ ਪਾਰ ਕੀਤਾ ਤੇ ਸਾਹਮਣੇ ਅਸਥਾਨ ਦਿਸ ਪਿਆ, ਪੁੱਛਿਆ ਇਹ ਕਿਸ ਦਾ ਅਸਥਾਨ ਹੈ, ਦੱਸ ਦਿੱਤਾ ਆਲੇ ਦੁਆਲੇ ਦੇ ਲੋਕਾਂ ਨੇ, ਇਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਗੁਰੂ ਨਾਨਕ ਦੀ ਗੱਦੀ ਦੇ ਵਾਰਸ ਪੰਜਵੇਂ ਗੁਰੂ ਨਾਨਕ, ਅੱਜ ਕੱਲੋ ਇੱਥੇ ਬਿਰਾਜਮਾਨ ਹੁੰਦੇ ਨੇ। ਇਸ ਅਸਥਾਨ ਨੂੰ ਵਸਾਇਆ ਤੀਜੇ ਗੁਰੂ ਨਾਨਕ ਗੁਰੂ ਅਮਰਦਾਸ ਨੇ। ਇਹ ਵਿਚਾਰਾ ਭਜਿਆ ਹੋਇਆ ਸੀ, ਸਿੱਧਾ ਚਲਾ ਗਿਆ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਚਰਨਾਂ ਦੇ ਆਦਾਬ ਕਰਕੇ, ਕਹਿੰਦਾ ਮੈਂ ਰਾਤ ਨੂੰ ਠਹਿਰ ਸਕਦਾ ਇੱਥੇ, ਕਿਉਂਕਿ ਸੰਧਿਆ ਉਹ ਚੱਲੀ ਸੀ, ਮੈਂ ਠਹਿਰ ਸਕਦਾ। ਸਤਿਗੁਰ ਕਹਿਣ ਲੱਗੇ ਸਿਰਫ ਠਹਿਰ ਹੀ ਨਹੀਂ ਸਕਦਾ, ਤੂੰ ਆਰਾਮ ਨਾਲ ਲੰਗਰ ਪਾਣੀ ਵੀ ਛਕੀ, ਭੋਜਨ ਵੀ ਛੱਕ, ਆਰਾਮ ਨਾਲ ਰਹਿ, ਬੇਫਿਕਰੀ ਨਾਲ ਰਹਿ। ਰਾਤ ਕੱਟੀ ਇਸਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਕੋਲ, ਦੋ ਵਕਤ ਦਾ ਲੰਗਰ ਛਕਿਆ ਇਸਨੇ ਸਤਿਗੁਰਾਂ ਦੇ ਲੰਗਰ ਚੋਂ। ਸਵੇਰੇ ਰੁਖਸਤ ਹੋ ਗਿਆ, ਜਹਾਂਗੀਰ ਤਾਂ ਖਬਰ ਪਹੁੰਚ ਗਈ ਕਿ ਮੇਰਾ ਬੱਚਾ ਜਿਹੜਾ ਬਾਗੀ ਹੈ ਉਹਨੂੰ ਪਨਾਹ ਪੈ ਦਿੰਦੇ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ, ਔਰ ਬਾਗੀ ਹੋਣ ਦਾ ਇਲਜ਼ਾਮ ਲਾਇਆ। ਇਸਲਾਮ ਸੰਬੰਧੀ ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸ਼ਬਦ ਨੇ, ਫਿਰ ਬਹਾਨਾ ਬਣਾਇਆ ਇਹ ਵੀ ਕੱਢੇ ਜਾਣ। ਫਿਰ 2 ਲੱਖ ਮੋਹਰਾਂ ਦਾ ਜੁਰਮਾਨਾ ਵੀ ਕਰ ਦਿੱਤਾ। ਸਤਿਗੁਰੂ ਨੇ ਕਹਿ ਦਿੱਤਾ ਬੋਲ ਇਹ ਖਸਮ ਦੇ ਨੇ, ਖੁਦਾ ਦੇ ਨੇ, ਅਸੀਂ ਇਸ ਦੇ ਚ ਰੱਦੋ ਬਦਲ ਨਹੀਂ ਕਰ ਸਕਦੇ। ਪਨਾਹ ਅਸੀਂ ਕਿਸੇ ਨੂੰ ਨਹੀਂ ਦਿੱਤੀ, ਜੋ ਸਾਡੇ ਘਰ ਦੇ ਚ ਆ ਜਾਂਦਾ, ਗੁਰੂ ਦੇ ਘਰ ਦੇ ਚ ਆ ਜਾਂਦਾ ਉਹ ਆਰਾਮ ਨਾਲ ਰਹਿੰਦਾ, ਅਸੀਂ ਉਸਦੀ ਸੇਵਾ ਕਰਦਿਆਂ ਚਾਹੇ ਕੋਈ ਵੀ ਆਵੇ। ਤੀਸਰਾ, 2 ਲੱਖ ਮੋਹਰਾਂ ਅਸੀਂ ਜੁਰਮਾਨੇ ਦੇ ਰੂਪ ਵਿਚ ਨਹੀਂ ਦੇਣੀਆਂ, ਇਹ ਪੈਸਾ ਜਿਹੜਾ ਸਾਡੇ ਕੋਲ ਹੈ ਧਰਮ ਮੰਦਰਾਂ ਦੀ ਉਸਾਰੀ ਲਈ ਹੈ, ਗਰੀਬਾਂ ਦੀ ਸੇਵਾ ਲਈ ਹੈ, ਧਰਮ ਪ੍ਰਚਾਰ ਲਈ ਹੈ, ਤੇਰਾ ਖਜ਼ਾਨਾ ਭਰਨ ਲਈ ਨਹੀਂ ਹੈ। ਜਹਾਂਗੀਰ ਦੇ ਹੁਕਮ ਦੇ ਨਾਲ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਚੰਦੂ ਦੇ ਹਵਾਲੇ ਕਰ ਦਿੱਤਾ ਗਿਆ। ਇਸ਼ਾਰਾ ਪਾ ਕੇ ਫਿਰ ਚੰਦੂ ਨੇ ਆਪਣੇ ਬਦਲੇ ਕੱਢੇ। ਮੁਖਤਸਰ ਮੈਂ ਅਰਜ਼ ਕਰਾਂ, ਅੱਜ ਦੇ ਦਿਨ 4 ਦਿਨ ਤਸੀਹੇ ਦੇ ਕੇ ਸਤਿਗੁਰਾਂ ਨੂੰ ਸ਼ਹੀਦ ਕੀਤਾ ਗਿਆ। ਜਿਸ ਦਿਨ ਪਹਿਲੇ ਦਿਨ ਤੱਤੀ ਤਵੀ ਤੇ ਬਿਠਾਇਆ, ਉਹ ਦਿਨ ਸਾਈਂ ਮੀਆਂ ਮੀਰ ਆਏ ਸਨ, ਔਰ ਚੂੰਕਿ ਇਹ ਸ਼ਾਹੀ ਘਰਾਣੇ ਚ ਆਪਣੀ ਪਹੁੰਚ ਰੱਖਦੇ ਸਨ, ਇਹਨਾਂ ਨੂੰ ਕਿਸੇ ਨੇ ਰੋਕਿਆ ਨਹੀਂ। ਸਤਿਗੁਰੂ ਦੇਵ ਜੀ ਮਹਾਰਾਜ ਦੀ ਇਹ ਹਾਲਤ ਦੇਖ ਕੇ ਜ਼ਾਰੋ ਜ਼ਾਰ ਮੀਆਂ ਮੀਰ ਰੋ ਪਿਆ। ਸਤਿਗੁਰੂ ਉਸ ਨੂੰ ਸਮਝਾਉਂਦੇ ਨੇ, ਪ੍ਰਿੰਸੀਪਲ ਗੰਗਾ ਸਿੰਘ ਨੇ, ਇੰਜ ਨਜ਼ਮ ਵਿਚ ਦੋਹਾਂ ਦੀ ਗੋਸ਼ਟੀ ਲਿਖੀ ਹੈ। ਸੁਣ ਕਿਹਾ ਸਤਿਗੁਰ ਨੇ ਮੀਆਂ ਛੋਡੋ ਪ੍ਰੀਤੀ ਚਾਮ ਸੇ, ਕਿਆ ਹੁਆ ਤਨ ਤਪ ਗਿਆ ਮਨ ਸ਼ਾਂਤ ਹੈ ਹਰੀ ਨਾਮ ਸੇ। ਕੀ ਹੋਇਆ ਤੂੰ ਮੇਰਾ ਤਪਿਆ ਹੋਇਆ ਤਨ ਦੇਖ ਲਿਆ, ਮੇਰੇ ਮਨ ਵਿਚ ਝਾਤ ਮਾਰ ਪ੍ਰਭੂ ਬੈਠਾ। ਸ਼ੁਕਰਾਨਾ ਆ ਗਿਆ ਮੈਂ ਭੂਖ ਸੋਈ ਕਰ ਸੂਖਾ, ਸੋਗ ਹਰਖ ਨਹੀਂ ਜਾਣਿਓ, ਜੋ ਜੋ ਹੁਕਮ ਭਇਓ ਸਾਹਿਬ ਕਾ ਸੋ ਮਾਥੇ ਲੈ ਮਾਣਿਓ। ਦੂਸਰੇ ਦਿਨ ਉਬਲਦੀ ਦੇਗ ਚ ਬਿਠਾਇਆ, ਤੀਸਰੇ ਦਿਨ ਗਰਮ ਗਰਮ ਰੇਤਾ ਸੀਸ ਦੇ ਚ ਪਾਇਆ, ਚੌਥੇ ਦਿਨ ਜਦ ਛਾਲੇ ਹੋ ਗਏ ਬਹੁਤ ਸਾਰੇ ਬਦਨ ਦੇ, ਤਾਂ ਆਪ ਨੂੰ ਰਾਵੀ ਦੇ ਚ ਲੈ ਗਏ। ਰਾਵੀ ਦਾ ਠੰਡਾ ਪਾਣੀ ਹਿਮਾਲਿਆ ਤੋਂ ਆਉਂਦਾ। ਇਹ ਜਿਹੜੇ ਜ਼ਖਮ ਨੇ, ਇਹ ਜਿਹੜੇ ਛਾਲੇ ਨੇ, ਆਪ ਨੂੰ ਪਾਣੀ ਵਿਚ ਖੜਾ ਕਰੀਏ, ਦਰਿਆ ਦੇ ਚ ਵਗਦੀ ਹੋਈ ਧਾਰਾ ਦੇ ਚ ਛਾਲੇ ਹੋਰ ਜੋ ਹੈ ਤਕਲੀਫ ਦੇਣਗੇ, ਪੀੜਾ ਵਧੇਗੀ। ਬਸ ਉੱਥੇ ਹੀ ਸਤਿਗੁਰੂ ਦਾ ਸਰੀਰ ਪਾਣੀ ਵਿਚ ਪਾਣੀ ਹੋ ਗਿਆ, ਪਰ ਆਪ ਦੇ ਤੇ ਪੂਰਨ ਪੰਕਤੀਆਂ ਉਤਰ ਗਈਆਂ। ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਜੀਵਨ ਯਾਤਰਾ ਇੰਜ ਸਮਾਪਤ ਹੋਈ। ਲੇਕਿਨ ਆਪ ਦੀ ਸ਼ਹਾਦਤ ਤੋਂ ਬਾਅਦ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਤਲਵਾਰ ਚੁੱਕ ਲਈ, ਜਿਸ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜੋ ਹੈ ਤਲਵਾਰ ਚੁੱਕ ਲਈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਇਹ ਸ਼ਹਾਦਤ ਸੱਤ ਤੇ ਸਤਾ ਦੀ ਜੰਗ ਸੀ। ਇੱਕ ਕੁਲ ਸੱਤ ਸੀ, ਦੂਜੇ ਕੁਲ ਸਤਾ ਸੀ। ਅਗਾਂਹ ਚੱਲ ਕੇ ਦਸਵੇਂ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਫੈਸਲਾ ਕੀਤਾ ਔਰ ਖਾਲਸੇ ਨੂੰ ਅਰਦਾਸ ਕਰਨ ਦਾ ਢੰਗ ਸਿਖਾਇਆ ਔਰ ਮੰਗ ਮੰਗੋ ਪ੍ਰਮਾਤਮਾ ਕੋਲੋਂ ਕਿ ਸਤਾ ਸਤਵਾਦੀ ਦੇ ਹੱਥ ਚ ਹੋਵੇ, ਤਾਂ ਕਿ ਕੋਈ ਆਕੀ ਨਾ ਹੋਵੇ, ਬਾਗੀ ਨਾ ਹੋਵੇ। ਇਹ ਆਪਾਂ ਰੋਜ਼ ਮੰਗਦੇ ਹਾਂ, ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਆਕੀ, ਬਾਗੀ ਕੋਈ ਬਾਗੀ ਨਾ ਹੋਵੇ। ਸਤਾ ਖਾਲਸੇ ਦੇ ਹੱਥ ਚ ਹੋਵੇ ਤੇ ਖਾਲਸ ਤੋਂ ਮੁਰਾਦ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸ਼ਬਦ, ਪਰਿਓ ਕਾਲ ਸਵੇ ਜਗ ਉਪਰ ਮਾਇ ਲਿਖੇ ਬ੍ਰਹਮ ਗਿਆਨੀ, ਕਹੋ ਕਬੀਰ ਜਨ ਭੈ ਖਾਲਸੇ ਪ੍ਰੇਮ ਭਗਤ ਜੈ ਜਾਣੇ। ਜਿਹਦੇ ਕੋਲ ਪ੍ਰੇਮ ਹੈ ਤੇ ਜੋ ਸਾਰੀ ਮਖਲੂਕ ਨਾਲ ਪਿਆਰ ਕਰਦਾ ਹੈ, ਐਸਾ ਜੋ ਖਾਲਸ ਸ਼ੁੱਧ ਬੰਦਾ ਹੈ, ਤਾਕਤ ਉਸਦੇ ਹੱਥ ਚ ਹੋਵੇ ਤਾਂ ਕਿ ਕੋਈ ਵਿਦਰੋਹੀ ਨਾ ਹੋਵੇ, ਕੋਈ ਬਾਗੀ ਨਾ ਹੋਵੇ, ਕੋਈ ਆਕੀ ਨਾ ਹੋਵੇ। ਅੱਜ ਤੋਂ 2500 ਸਾਲ ਪਹਿਲੇ ਏਥਨ ਦੇ ਪ੍ਰਸਿੱਧ ਸੰਤ ਸੁਕਰਾਤ ਨੇ ਕਿਹਾ ਸੀ, ਸਮਾਜ ਦੇ ਸਤਾਏ ਹੋਏ ਮਨੁੱਖ ਸਮਾਜ ਸੁਧਾਰਕ ਬਣ ਜਾਂਦੇ ਨੇ, ਘਰੇਲੂ ਝਗੜਿਆਂ ਦੇ ਸਤਾਏ ਹੋਏ ਮਨੁੱਖ ਤੇ ਆਰਥਿਕ ਔਕੜਾਂ ਦੇ ਮਾਰੇ ਹੋਏ ਮਨੁੱਖ ਸੰਤ ਬਣ ਜਾਂਦੇ ਨੇ, ਫਕੀਰ ਬਣ ਜਾਂਦੇ ਨੇ। ਹਕੂਮਤ ਦੇ ਸਤਾਏ ਹੋਏ ਲੋਕ ਬਾਗੀ ਹੋ ਜਾਂਦੇ ਨੇ, ਆਕੀ ਹੋ ਜਾਂਦੇ ਨੇ। ਇਸ ਫਕੀਰ ਨੇ ਆਖਿਆ, ਜਿਸ ਦੇਸ਼ ਵਿਚ ਆਕੀ ਬਹੁਤ ਆਉਣ, ਬਾਗੀ ਬਹੁਤ ਆਉਣ, ਸਮਝ ਲੈਣਾ ਉਨ੍ਹਾਂ ਤੇ ਜ਼ੁਲਮ ਬਹੁਤ ਹੋਇਆ। ਜਿੱਥੇ ਬਨਾਵਟੀ ਫਕੀਰ ਸਾਧੂ ਸੰਤ ਬਹੁਤ ਜ਼ਿਆਦਾ ਹੋਣ, ਅਸਲ ਵਿਚ ਨਾ ਹੋਣ, ਤਾਂ ਸਮਝ ਲੈਣਾ ਉੱਥੇ ਘਰੇਲੂ ਔਕੜਾਂ ਬਹੁਤ ਜ਼ਿਆਦਾ ਨੇ, ਆਰਥਿਕ ਔਕੜਾਂ ਬਹੁਤ ਜ਼ਿਆਦਾ ਨੇ। ਤੇ ਜਿੱਥੇ ਸਮਾਜ ਸੁਧਾਰਕ ਬਹੁਤ ਜ਼ਿਆਦਾ ਹੋਣ, ਸਮਝ ਲੈਣਾ ਉੱਥੇ ਸਮਾਜ ਵਿਚ ਕੁਰੀਤੀਆਂ ਬਹੁਤ ਜ਼ਿਆਦਾ ਨੇ, ਬਹੁਤ ਜ਼ਿਆਦਾ ਨੇ। ਮਹਾਰਾਜ ਨੇ ਖਿਆਲ ਦਿੱਤਾ, ਆਕੀ ਕੋਈ ਵੀ ਨਾ ਹੋਵੇ, ਰਾਜ ਸਤਾ ਐਸੇ ਬੰਦੇ ਕੋਲ ਹੋਵੇ ਕਿ ਹਰ ਇੱਕ ਨੂੰ ਆਪਣੇ ਹੱਕ ਮਿਲ ਜਾਏ, ਕੋਈ ਬਾਗੀ ਨਾ ਹੋਵੇ, ਕੋਈ ਵਿਦਰੋਹੀ ਨਾ ਹੋਵੇ। ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਤੋਂ ਬਾਅਦ ਇਹ ਖਿਆਲ ਇਤਨਾ ਵਧਿਆ ਕਿ ਅੱਜ ਬੁਲੰਦ ਵਾਂਗ ਸਾਰਿਆਂ ਹੀ ਗੁਰਦੁਆਰਿਆਂ ਦੇ ਸਿੱਖ ਮੰਗ ਕਰਦੇ ਨੇ, ਹੇ ਪਰਿਪੂਰਨ ਪ੍ਰਮਾਤਮਾ ਹਰ ਜਗ੍ਹਾ ਦੇ ਉੱਤੇ ਜੋ ਸ਼ੁੱਧ ਬੰਦੇ ਨੇ ਤੇ ਸਾਰੀ ਮਖਲੂਕ ਨਾਲ ਪਿਆਰ ਕਰਨ ਵਾਲੇ ਨੇ, ਤਾਕਤ ਉਨ੍ਹਾਂ ਦੇ ਹੱਥਾਂ ਚ ਦੇ, ਤਾਂ ਕਿ ਕੋਈ ਔਖਾ ਨਾ ਹੋਵੇ, ਤਾਂ ਕਿ ਕੋਈ ਬਾਗੀ ਨਾ ਹੋਵੇ, ਤਾਂ ਕਿ ਕੋਈ ਵਿਦਰੋਹੀ ਨਾ ਹੋਵੇ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਾਂਤੀ, ਬਰਦਾਸ਼ਤ ਦਾ ਮਾਦਾ ਔਰ ਸਬਰ ਦੀ ਮੂਰਤੀ ਜਿਸ ਢੰਗ ਦੇ ਨਾਲ ਆਪਨੇ ਪੇਸ਼ ਕੀਤੀ ਹੈ, ਇੱਕ ਆਦਰਸ਼ ਹੈ ਉਨ੍ਹਾਂ ਦਾ ਪੁਰਬ ਮਨਾਉਂਦੇ ਹੋਇਆ। ਸਤਿਗੁਰ ਰਹਿਮਤ ਕਰਨ ਕਿ ਸਾਨੂੰ ਵੀ ਸਬਰ ਬਖਸ਼ਣ, ਸ਼ਾਂਤੀ ਬਖਸ਼ਣ, ਦੂਰ ਦ੍ਰਿਸ਼ਟੀ ਬਖਸ਼ਣ, ਗਿਆਨ ਬਖਸ਼ਣ, ਤਾਂ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਤਰ੍ਹਾਂ ਸਬਰ ਦੇ ਨਾਲ, ਸ਼ਾਂਤੀ ਦੇ ਨਾਲ, ਸਤਾ ਨਾਲ ਜੋ ਹੈ ਗੋਲ ਕਰ ਸਕੀਏ। ਪਹਿਲੀ ਸ਼ਾਂਤੀ ਹੈ ਫਿਰ ਕ੍ਰਾਂਤੀ ਹੈ, ਇਤਨੀ ਮੈਂ ਅਰਜ਼ ਕਰਾਂ। ਪਹਿਲੀ ਸ਼ਾਂਤੀ, ਫਿਰ ਗੁਰੂ ਅਰਜਨ ਦੇਵ ਜੀ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਕ੍ਰਾਂਤੀ ਤੋਂ ਕੰਮ ਲਿਆ। ਤੇ ਸਿਰਫ ਕ੍ਰਾਂਤੀ ਕ੍ਰਾਂਤੀ ਹਿਰਦੇ ਸ਼ਾਂਤੀ ਨਹੀਂ, تو ایسیاں کرانتیاں منزل مقصود تک نہیں پہنچ دیاں. گرو تیغ بہادر صاحب جی مہاراج کا ہردا تیاگ تے ویراگ نال بھریا ہویا. اس تو بعد گرو گوبند سنگھ جی مہاراج نے تلوار چکی. تیاگ نہیں ویراگ نہیں تے صرف تلوار آ جائے گی تو بربادیاں نو جنم دے گی. شانتی تے کرانتی کٹھی, تیاگ ویراگ تے تلوار کٹھا. ذرا اتہاس دیکھیے تے صحیح, تیاگ ہی نہیں ہے اندر, ویراگ ہی نہیں ہے. طاقت آ گئی ہے تے تباہیاں نو جنم دے گی. اندر شانتی نہیں ہے تے کرانتی کرانتی تے بھٹک جائے گی. یہ لڑی وار جو گرو نانک دیاں دس جوتاں نے یہ ساڈی جھولی چ وکھ وکھ سندیش تے اپدیش پاندیاں نے, تاکہ منک ہر پہلو دے جو ہے مکمل ہو سکے. کسے وقت یہ سارے پہلو داس آپ جی دے سامنے تچ بدھی انسار رکھن دی کوشش کرے گا. ہن سما ہو گیا ہے, اتھے سماپتی. بڑے ٹکاؤ نال تسی گروانی وچار تے اتہاس نو سرن کیتا ہے. سدگر رحمت کرن, بخشش کرن, اور گرو ارجن دیو جی مہاراج اپنا پیار صدق بھروسہ پھر دے دے بنائی رکھن. سارے دا بار بار ہاردک طور تے دھنواد. پل چک دی شما. واہگرو جی کا خالصہ, واہگرو جی کی فتح.